¿Qué pongo ahí? अच्छा साक्षी की कह रहे जाते ता साक्षी को सर्वदा अनावृत ही मानना चाहिए। अनावृत मैंने जिधर टक्या हुआ नहीं है वो कुर्सी ले लोगे की मतलब जानते हैं साक्षी को सर्वदा साक्षी को सदा ही कैसे मानना अनावृत
तो नहीं
बस ठीक है।
साक्षी साक्षात्कार ही है
वो साक्षी जिहड़ा है वो प्रत्यक्ष ही है ठीक है ना क्योंकि अपने कोई कहता मैं नहीं हूं जिन्हों भी पूछो वो भी कहता मैं हूं तो फिर साक्षी कैसे होया सदा ही प्रत्यक्ष है अनावृत हाँ प्रत्यक्ष और घट आदिक विषय छिन्न चेतन तो घट आदि का घटा घटाधिकार वृत्ति की उत्पत्ति से पूर्व आवृत होवे हैं। देख लो की कह रहे हो वो कह रहे हैं घट आदि विषय जो है आदि को बाकी भी मतलब सारे संसार दे पदार्थ ले लो आदि तो जितने भी संसार दे पदार्थ है वो कैसे हैं जदों अंतःकरण की वृत्ति बनेगी उन्होंने नाल संबंध होगा तभी वो क्या अनावृत होंगे नहीं तो आवृत है। हुण कुटिया च किन्ने पदार्थ है बैक साइड किन्ने पदार्थ है जिधर साड़ी दृष्टि नहीं उधर किन्ने पदार्थ है तो कैसे वो क्या पदार्थ कैसे हैं आवृत हैं ढके हुए हैं। तो जदों साडा नेत्र दा उहदे नाल संबंध होएगा तो फिर आवृत हो जाएंगे पर साक्षी ऐसा नहीं है साक्षी जिहड़ा सदा ही प्रत्यक्ष है। अवचिन्न चेतन दा जिन्ने स्थान च होए वो विशा उन उतने विच आया जिहड़ा चेतन
उन्ने च अवचिन्न
हां
जिहड़ा ज्यादा वो प्रचिन्न
वो व्यापक
व्यापक
प्रचिन्न का जो व्यापक अवचिन्न मतलब जितना मतलब एक कोई वस्तु पई थे जैसे ये दीवार है दीवार अवचिन्न चेतन मतलब जितने स्थान से दीवार है उतने स्थान आया जिहड़ा चेतन उन्होंने कहेंगे द्वार अवशिन्न चेतन ऐसे विषय अवशिन्न मतलब जितने भी पदार्थ है उन्होंने पदार्थों के विच आया जिहड़ा चेतन उन्होंने कहेंगे विषय अवशिन्न चेतन ठीक है। और यही है और घट आदि विषय अवशिन्न चेतन तो घट आदि जिहड़ा अवशिन्न चेतन है वो क्या है घट आदि कार वृत्ति की उत्पत्ति ते पूर्व जो घटाकार वृत्ति नहीं बनी उस तो पहला आवृत हो गए हैं ढकिया ही है ठीक है। और ता वृत्ति काल विषय आवरण ते रहत हुआ वृत्ति काल विषय जो वृत्ति बनी ठीक है उस और वृत्ति काल विषय आवरण ते रहत हुआ अब आवरण नहीं रहा ठीक है ना ता साक्षी चेतन से अभिन्न हो गए है फिर साक्षी चेतन से क्या हो गया एकता होगी वो दी हाँ जी हाँ जी वो विषय जिहड़ा है एकता होगी तिस काल विषय तीन घट आदि विषयों का जो ता अनावृत साक्षी चेतन के साथ तदात्म है जय ही तीन घट आदि को विषयों विषय अपरोक्षपणा है उन्हें क्या है ना विषय में अपरोक्षपणा क्या है अंदा ये अपरोक्षपणा क्या जदों वृत्ति बनी अंतःकरण की विषय के साथ उदा संबंध हुआ विषय चेतन और साक्षी चेतन एक हो गए मंदांदा यही प्रत्यक्षपणा है ठीक है ना यही अपरोक्षपणा है। शंका पूर्व विषय प्रत्यक्ष के लक्षण विषय शंकावादी शंका कर रहा की कह रहा कह रहा है पूर्व विषय प्रत्यक्ष के लक्षण विषय घट आदिक विषयों का साक्षी चेतन के साथ तदात्म कहा था सो तदात्म क्यों क्या है सो तदात्म मैंने एकता जड़ी तुसी कही सी उन्हें तदात्म किनू कहते तुसी उन्हें प्रश्न किया शंकावादी ने कि क्या पूर्व विषय प्रत्यक्ष के लक्षण विषय जिहड़ा तुसी पिछले प्रत्यक्ष का लक्षण दस्या घट आदि विषयों का घट आदि विषय जितने उन्होंने प्रत्यक्ष का लक्षण दस्या और साक्षी चेतन के साथ तदात्म कहा था कि साक्षी चेतन के साथ विषयों का तदात्म हो जाता है। ठीक है ना। सो तदात्म क्या है ना, तदात्म किनू कहते ना, मतलब परिभाषा बताओ। अर्थात एकता का नाम तदात्म है। दो प्रश्न दो ने विकल्प कर देते कि पहला किड़ा किता अर्थ पहला तो पूछा कि वो तदात्म किनू कहते हैं। ठीक है, फिर आप ही प्रश्न कर रहा अर्थात एकता का नाम तदात्म है अथवा वेद सहित अभेद का नाम तदात्म है। दो प्रश्न पहला की किता
एकता का नाम
ना, पहला उन्हें प्रश्न किया तदात्म किनू कहते जी, फिर उन्हें क्या तुसी एकता तदात्म कहते जे या भेद अभेद इन तदात्म कहते जी, भेद भी है अभेद भी है इन तदात्म कहते जी। ठीक है, तो हाँ प्रथम पक्ष तो संभवता नहीं, प्रथम पक्ष मने एकता वाला, जिस कारण से तम प्रकाश की न्यायी जड़ चेतन का विरोध होने से एकता संभवती नहीं। अंधा जैसे साक्षी क्या है,
साक्षी है
चेतन और विषय है जड़, अंधा जड़ और चेतन की एकता कैसे समझे संभव होगी, जैसे मतलब तम मैंने अंधकार और प्रकाश ये भी एकता हो जाएगी, ये दोनों च एक चीज रहेगी। जो तम रहेगा प्रकाश नहीं रहेगा, जो प्रकाश होगा तम नहीं रहेगा। हाँ ठीक है ना, तू वही कहते एकता कैसे करोगे ना जी, और तैसे द्वितीय पक्ष भी संभवता नहीं, और दूसरा पक्ष जरा केड़ा भेद अभेद है ना, किस कारण से समान सत्ता वाले भेद अभेद का परस्पर विरोध होने से एक अधिकरण विषय स्थिति ही संभवती नहीं। अंधा समान सत्ता वाले जेडे पदार्थ है, एक हो गया भेद, एक हो गया अभेद, तो जो भेद रहेगा उदो भेद नहीं रहेगा, जो अभेद रहेगा उदो भेद नहीं रहेगा, जो दिन होगा जो दिन होगा उदो रात नहीं हैगी, जो रात होगा यही है, जो भेद होगा अभेद नहीं होगा, जो अभेद है भेद नहीं होगा। ये कहना चाह रहा हो, जिस कारण से समान सत्ता वाले भेद अभेद का परस्पर विरोध है, परस्पर विरोध है किदा भेद अभेद, भेद अभेद परस्पर परस्पर विरोध होने से एक अधिकरण विषय स्थिति ही संभवती नहीं। एक अधिकरण विषय किससे रह जाएंगे। ठीक है ना, ऐसी शंका के प्राप्त हुए अब तिस तदात्म लक्षण कहे हैं, तदात्म का लक्षण कहे तद भिन्नत्ते सति तद भिन्न सत्ताकत्वम तदात्म। की कह रहे, तद भिन्नत्ते सति उत्तो भिन्न हुंदा होया भी, फिर की है तद भिन्नत्ते सति तद भिन्न सत्ताकत्वम तदात्म। की कह रहे हैं, अर्थ सुन लो, जिस पदार्थ ते जो वस्तु भिन्न प्रतीत होवे, जिस पदार्थ ते जो वस्तु भिन्न प्रतीत होवे, घट तो पट भिन्न प्रतीत हो रहा है, घट तो पट भिन्न प्रतीत हो रहा है। ठीक है ना, जिस पदार्थ ते जो वस्तु भिन्न प्रतीत होवे और तिस पदार्थ की सत्ता ते जिस वस्तु की सत्ता भिन्न होती नहीं, जिस पदार्थ विशेष सो वस्तु का संबंध है ताका नाम तदात्म है। की कह रहे है, देखो समझ लो इन ठीक से, ठीक से समझ लेना। जिस पदार्थ से जो वस्तु भिन्न प्रतीत होवे, ठीक है, जो भी कोई पदार्थ है जो दूसरा पदार्थ हो तो भिन्न प्रतीत हो रहा है, ठीक है, और जिस पदार्थ की सत्ता से जिस वस्तु की सत्ता भिन्न होती नहीं, रज्जू च सर्प प्रतीत हो रहा, ठीक है, रज्जू च सर्प प्रतीत हो रहा, तो रज्जू अलग है सर्प अलग है, तो उस समय की हो रहा,
उस समय एक हो रहा,
उन कहते तदात्म, ਜਦੋਂ ਉਹਦਾ ਭੇਦ ਨਹੀਂ ਦਿਖਾਈ ਦੇ ਰਿਹਾ ਉਹਨੂੰ ਕਹਿੰਦੇ ਤਦਾਤਮ। ਆ ਗਿਆ ਔਰ ਖੋਲੇਗਾ, ਫਿਰ ਸੁਣ ਲਓ। ਜੈਸੇ ਆਪ ਸੁਣੋ, ਜੈਸੇ ਘੱਟ ਪਟ ਆਦਿਕ ਕਾਰਿਓ ਕਾ, ਘੱਟ ਹੈ ਜਾਂ ਪਟ ਹੈ, ਘੱਟ ਮੈਨੇ ਘੜਾ, ਪਟ ਮੈਨੇ ਕੱਪੜਾ, ਘੜਾ ਹੈ ਜਾਂ ਕੱਪੜਾ ਹੈ, ਮ੍ਰਿਤਿਕਾ ਤੰਤੂ ਆਦਿਕ ਉਪਾਦਾਨ ਕਾਰਨ ਵਿਸ਼ੇ ਤਦਾਤਮ ਹੈ। ਘੱਟ ਕਾ ਕਿਹਦੇ ਨਾਲ ਤਦਾਤਮ ਹੈ, ਮ੍ਰਿਤਿਕਾ ਜਿਹੜੀ ਹੈ ਉਹ ਘੱਟ ਦੇ ਨਾਲ ਤਦਾਤਮ ਹੈ, ਔਰ ਜਿਹੜੇ ਤੰਤੂ ਮੈਨੇ ਧਾਗੇ ਹੈ ਉਹ ਕੱਪੜੇ ਨਾਲ ਤਦਾਤਮ ਹੈ, ਏਕਤਾ ਹੈ ਉਹਦੀ, ਮਿੱਟੀ ਦੀ ਘੜੇ ਨਾਲ ਏਕਤਾ ਹੈ, ਉਹ ਤੰਤੂਆਂ ਦੀ ਕੱਪੜੇ ਨਾਲ ਏਕਤਾ ਹੈ, ਇਹ ਹੋ ਗਿਆ ਤਦਾਤਮ। ਠੀਕ ਹੈ, ਘੱਟ ਪਟ ਆਦਿ ਕਾਰਿਓ ਕਾ, ਮ੍ਰਿਤਿਕਾ ਤੰਤੂ ਆਦਿਕ ਉਪਾਦਾਨ ਕਾਰਨ ਵਿਸ਼ੇ ਤਦਾਤਮ ਹੈ, ਤਾਂ ਅਯਮ ਘਟਾ ਅਯਮ ਪਟਾ, ਜਾਂ ਪ੍ਰਕਾਰ ਕੀ ਪ੍ਰਤੀਤੀ ਤੇ ਤੇ ਘੱਟ ਪਟ ਆਦਿਕ ਆਪਣੇ ਮ੍ਰਿਤਿਕਾ ਤੰਤੂ ਆਦਿਕ ਉਪਾਦਾਨ ਕਾਰਨ ਤੇ ਭਿੰਨ ਹੋਵੇ ਵਾਸੇ ਹੈ। ਠੀਕ ਹੈ, ਔਰ ਤਾਂ ਉਪਾਦਾਨ ਕਾਰਨ ਕੀ ਸੱਤਾ ਤੇ ਤਿੰਨ ਘੱਟ ਪਟ ਆਦਿ ਕਾਰਿਓ ਕੀ ਕਾਰਿਓ ਕੀ ਭਿੰਨ ਸੱਤਾ ਹੈ ਨਹੀਂ, ਜਾਂ ਤੇ ਤਿੰਨ ਘੱਟ ਪਟ ਆਦਿ ਕਾਰਿਓ ਕਾ ਆਪਣੇ ਮ੍ਰਿਤਿਕਾ ਤੰਤੂ ਆਦਿਕ ਉਪਾਦਾਨ ਕਾਰਨ ਵਿਸ਼ੇ ਤਦਾਤਮ ਸੰਭਵ ਹੈ। ਕੀ ਕਿਹਾ ਉਹਨੇ, ਆਂਦਾ ਜੈਸੇ ਘੜਾ ਹੈ ਤੇ ਘੜੇ ਦੇ ਵਿੱਚ ਜਿਹੜੀ ਮਿੱਟੀ ਹੈ ਉਹ ਕਿਹੜੇ ਸੰਬੰਧ ਨਾਲ ਰਹਿ ਰਹੀ ਹੈ, ਤਦਾਤਮ ਸੰਬੰਧ, ਘੜੇ ਦਾ ਔਰ ਮਿੱਟੀ ਦਾ ਕਿਹੜਾ ਸੰਬੰਧ ਹੈ, ਤਦਾਤਮ। ਠੀਕ ਹੈ, ਔਰ ਕੱਪੜੇ ਦਾ ਔਰ ਤੰਤੂ ਦਾ ਕਿਹੜਾ ਸੰਬੰਧ ਹੈ, ਤਦਾਤਮ ਸੰਬੰਧ ਹੈ, ਔਰ ਫਿਰ ਵੀ ਉਹ ਘੜਾ ਮਿੱਟੀ ਨਾਲ ਅਲੱਗ ਨਹੀਂ ਦਿਖਾਈ ਦੇ ਰਿਹਾ, ਘੜਾ ਘੜੇ ਚ ਮਿੱਟੀ ਦਾ ਵਿਵਹਾਰ ਨਹੀਂ ਹੁੰਦਾ, ਘੜੇ ਦੇ ਘੜੇ ਚ ਕਿਹੜਾ ਵਿਵਹਾਰ ਹੋਏ, ਘੜੇ ਵਾਲਾ, ਘੜੇ ਚ ਘੜੇ ਵਾਲਾ ਵਿਵਹਾਰ ਹੋਏਗਾ, ਮਿੱਟੀ ਵਾਲਾ ਵਿਵਹਾਰ ਨਹੀਂ ਹੋਏਗਾ, ਪਰ ਹੈ ਕੀ ਉਹ ਮਿੱਟੀ, ਇਹਨੂੰ ਕਹਿੰਦੇ ਤਦਾਤਮ। ਜੈਸੇ ਘੜੇ ਦੇ ਵਿੱਚ ਮਿੱਟੀ ਇੱਕ ਹੋ ਕੇ ਰਹਿ ਰਹੀ ਹੈ, ਕੱਪੜੇ ਦੇ ਵਿੱਚ ਤੰਤੂ ਇੱਕ ਹੋ ਕੇ ਰਹਿ ਰਹੇ ਹੈ, ਪਰ ਹੈ ਕੀ ਆ, ਤਦਾਤਮ ਹੈ ਅਲੱਗ ਅਲੱਗ। ਜੈਸੇ ਤੰਤੂ ਹੈ, ਹੁਣ ਤੰਤੂ ਨੂੰ ਕੱਢ ਲਓ ਵਿੱਚੋਂ ਧਾਗਿਆਂ ਨੂੰ, ਤੇ ਕੱਪੜੇ ਨਾਂ ਦਾ ਕੋਈ ਚੀਜ਼ ਬਚੂਗੀ, ਹੈ ਕੱਪੜਾ ਹੀ, ਕੱਪੜਾ ਕਹਿ ਰਹੇ ਹਾਂ, ਇਹ ਜਿਹੜਾ ਕੱਪੜਾ ਔਰ ਤੰਤੂਆਂ ਦਾ ਸੰਬੰਧ ਹੈ ਕਿਹੜਾ, ਤਦਾਤਮ ਸੰਬੰਧ। ਠੀਕ ਹੈ ਜੀ, ਇਸ ਪ੍ਰਕਾਰ ਕਲਪਿਤ, ਆਹ ਦੂਸਰਾ ਲੈ ਲਓ, ਇਸ ਪ੍ਰਕਾਰ ਕਲਪਿਤ ਰਜਤ ਸਰਪ ਆਦਿਕ ਆਦਿਕੋ ਕਾ ਵੀ ਆਪਣੇ ਅਧਿਸ਼ਠਾਨ ਵਿਸ਼ੇ ਤਦਾਤਮ ਹੀ ਹੋਵੇ ਹੈ। ਜੈਸੇ ਰੱਜੂ ਹੈ, ਰੱਸੀ ਹੈ, ਔਰ ਕੀ ਹੈ, ਸਰਪ, ਇਹਦਾ ਜਿਹੜਾ ਆਪਣੇ ਅਧਿਸ਼ਠਾਨ ਕਿਹੜਾ ਹੈ, ਰੱਜੂ, ਰੱਸੀ, ਰੱਸੀ ਦੇ ਨਾਲ ਸਰਪ ਕਾ ਕੀ ਹੋ ਗਿਆ, ਤਦਾਤਮ ਸੰਬੰਧ। ਜੈਸੇ ਜਿਸ ਕਾਲ ਵਿਸ਼ੇ ਅੰਤਾਕਰਣ ਕੀ ਬਿਰਤੀ ਚਕਸ਼ੂ ਆਦਿਕ ਇੰਦਰੀਓ ਦੁਆਰਾ ਬਾਹਰ ਨਿਕਸ ਕੇ ਘੱਟ ਆਦਿ ਆਕਾਰ ਕੋ ਨਹੀਂ ਬਈ ਸੀ, ਠੀਕ ਹੈ ਨਾ, ਤਿਸ ਕਾਲ ਵਿਸ਼ੇ ਤੇ ਘੱਟ ਆਦਿਕ ਵਿਸ਼ੇ ਸਵਿਛਿੰਨ ਚੇਤਨ ਵਿਸ਼ੇ ਅਧਿਅਸਤ ਥੇ। ਕੀ ਕਹਿ ਰਿਹਾ ਉਹ, ਕਹਿ ਰਿਹਾ ਜਿਸ ਕਾਲ ਵਿਸ਼ੇ ਅੰਤਾਕਰਣ ਕੀ ਬਿਰਤੀ ਚਕਸ਼ੂ ਆਦਿ ਇੰਦਰੀਓ ਦੁਆਰਾ ਬਾਹਰ ਨਿਕਸ ਕੇ ਘੱਟ ਆਦਿ ਆਕਾਰ ਨਹੀਂ ਬਈ ਸੀ, ਘੜਾ ਪਿਆ ਉਧਰ, ਠੀਕ ਹੈ, ਘੜਾ ਇੱਥੇ ਪਿਆ ਹੈ, ਸਾਡਾ ਧਿਆਨ ਇੱਧਰ ਹੈ, ਤੇ ਸਾਡਾ ਧਿਆਨ ਜਦੋਂ ਉੱਧਰ ਜਾਏਗਾ ਫਿਰ ਹੀ ਬਿਰਤੀ ਘਟਾਕਾਰ ਹੋਏਗੀ। ਠੀਕ ਹੈ, ਉਹ ਜਿਹੜਾ ਘੱਟ ਅਵਛਿੰਨ ਕਿਹੜਾ ਹੈ, ਸਵਾਵਛਿੰਨ ਚੇਤਨ ਦੇ ਆਸਰੇ ਬੈਠਾ ਹੈ। ਕੀ ਕਹਿ ਰਿਹਾ ਉਹ, ਸਵਾਵਛਿੰਨ ਚੇਤਨ ਵਿਸ਼ੇ ਅਧਿਅਸਤ ਹੈ, ਆਪਣੇ ਉਹਦਾ ਉਹਦੇ ਵਿੱਚ ਜਿਹੜਾ ਆਇਆ ਚੇਤਨ ਹੈ ਨਾ, ਉਹ ਜਿਤਨੇ ਘੜਾ ਹੈ ਨਾ ਪਿਆ, ਜਿਤਨੇ ਸਥਾਨ ਵਿੱਚ ਘੜਾ ਹੈ ਉਸਨੇ ਸਥਾਨ ਦੇ ਵਿੱਚ ਆਇਆ ਜਿਹੜਾ ਚੇਤਨ ਹੈ ਉਹਦੇ ਵਿੱਚ ਅਧਿਅਸਤ ਹੈ, ਸਵੈਮਣੇ ਆਪਣੇ ਆਪ ਦੇ ਵਿੱਚ ਜਿਤਨਾ ਉਹਦੇ ਵਿੱਚ ਜਿਤਨਾ ਆਇਆ ਚੇਤਨ ਉਹਦੇ ਉਹਦੇ ਅਧਿਅਸਤ ਹੈ ਉਹਦੇ ਵਿੱਚ। ਠੀਕ ਹੈ, ਫਿਰ ਹੁਣ ਪਹਿਲਾਂ ਇਹ ਸਮਝ ਲਓ, ਐਸੀ ਫਿਰ ਤੁਹਾਨੂੰ ਇਹਦੀ ਸਮਝ ਲੱਗੇਗੀ। ਜੈਸੇ ਘੜਾ ਹੈ, ਘੜਾ ਸਵਾਵਛਿੰਨ ਚੇਤਨ ਦੇ ਵਿੱਚ ਅਧਿਅਸਤ ਹੈ, ਠੀਕ ਹੈ, ਤੇ ਜਦੋਂ ਸਾਡੀ ਬਿਰਤੀ ਨਹੀਂ ਉਧਰ ਗਈ ਤਾਂ ਕਿਆ ਹੈ, ਸਵਾਵਛਿੰਨ ਚੇਤਨ ਵਿੱਚ ਅਧਿਅਸਤ ਹੈ, ਠੀਕ ਹੈ, ਔਰ ਫਿਰ ਕੀ ਹੋਇਆ, ਫਿਰ ਆਪਾਂ ਬਿਰਤੀ ਬਣਾਈ, ਫਿਰ ਸਾਡਾ ਧਿਆਨ ਗਿਆ ਘੜੇ ਵੱਲ, ਅੰਤਾਕਰਨ ਦੀ ਬਿਰਤੀ ਨਿਕਲੀ ਨੇਤਰ ਦੁਆਰਾ ਘੜੇ ਦੇ ਆਕਾਰ ਦੀ ਹੋ ਗਈ, ਤੇ ਸਾਕਸ਼ੀ ਚੇਤਨ ਔਰ ਘੱਟ ਉਪਿਸ ਚੇਤਨ ਇੱਕ ਦੇਸ਼ ਚ ਹੋ ਗਏ, ਤੇ ਫਿਰ ਉਹ ਘੜਾ ਕਿਹਦੇ ਆਸਰੇ ਹੋਏਗਾ, ਪਹਿਲਾਂ ਦੇ ਸਵਾਪ ਛਿੰਨ ਆਸਰੇ ਦੇ ਅਧਿਆਸਤ ਸੀ, ਸਵਾਪ ਛਿੰਨ ਚੇਤਨ ਉਹਦੇ ਵਿੱਚ ਅਧਿਆਸਤ ਸੀ, ਤੇ ਫਿਰ ਕਿਹਦੇ ਵਿੱਚ ਅਧਿਆਸਤ ਹੋ ਗਿਆ? ਫਿਰ ਸਾਕਸ਼ੀ ਚ ਅਧਿਆਸਤ ਹੋ ਗਿਆ, ਚੇਤਨ ਚੇਤਨ ਇੱਕ ਹੋ ਗਏ, ਤੇ ਫਿਰ ਕਿਹਦਾ ਗਿਆਨ ਹੋਇਆ? ਚੇਤਨ ਦਾ ਹੀ ਘੜੇ ਦਾ, ਤੇ ਘੜਾ ਦਾ ਅਧਿਆਸਤ ਹੈ, ਕਲਪਿਤ ਹੈ। ਕੱਲ ਤੁਹਾਨੂੰ ਦੱਸਿਆ ਸੀ ਘੜੇ ਨੂੰ ਛੱਡ ਕੇ, ਆਹ ਦੀਵਾਰ ਨੂੰ ਛੱਡ ਕਰਕੇ ਤੇ ਤੁਸੀਂ ਗਿਆਨ ਕਰੋ, ਨਾਮ ਰੂਪ ਨੂੰ ਛੱਡੋ ਤੇ ਗਿਆਨ ਕਰੋ, ਕਿਹਦਾ ਗਿਆਨ ਹੋਊਗਾ? ਚੇਤਨ ਦਾ ਹੀ ਹੋਊਗਾ, ਤੇ ਫਿਰ ਚੇਤਨ ਕੌਣ ਹੈ? ਮੈਂ, ਤੇ ਕਿਹਦਾ ਗਿਆਨ ਹੋਇਆ? ਫਿਰ ਦੂਸਰੀ ਪ੍ਰਕਾਰ ਇਹ ਲੈ ਲਓ, ਘੜਾ ਹੈ, ਸੱਤ ਵਸਤੂ ਕੌਣ ਹੈ? ਚੇਤਨ ਆਤਮਾ ਹੀ ਸੱਤ ਹੈ, ਆਤਮਾ ਸੱਤ ਜਗ ਤਾਂ ਕੇ ਪ੍ਰਤੀਕੂਲ, ਐਸਾ ਗਿਆਨ ਗਿਆਨ ਵਿਵੇਕ ਹੈ ਸਭ ਸਾਧਨ ਕਾ ਮੂਲ, ਹੈ ਨਾ, ਆਤਮਾ ਸੱਤ ਹੈ, ਮੈਂ ਸੱਤ ਹੂੰ, ਤੇ ਘੜਾ ਹੈ, ਕੱਪੜਾ ਹੈ, ਟਰੈਕਟਰ ਹੈ, ਗੱਡੀ ਹੈ, ਜ਼ਮੀਨ ਹੈ, ਹੈ ਕਿਉਂ ਲਾਉਂਦੇ ਨਾਲ ਫਿਰ ਉਹਨਾਂ ਦੇ? ਉਹੀ ਅਧਿਆਸਤ ਬਣਾ ਹੈ, ਅਧਿਆਸਤ ਹੈ,
ਨਹੀਂ
ਤਾਂ ਹੈ ਤਾਂ ਬਗੈਰ ਵਿਹਾਰ ਹੋ ਨਹੀਂ ਸਕਦਾ, ਠੀਕ ਹੈ ਨਾ, ਇਹ ਸਮਝੋ। ਅਬ ਉਹੀ ਸਮਝੋ, ਹੁਣ ਇੱਧਰ ਆ ਜਾਓ। ਤੈਸੇ ਜਿਸ ਕਾਲ ਵਿਸ਼ੇ ਅੰਤਾਕਰਨ ਕੀ ਬਿਰਤੀ ਚਕਸ਼ੂ ਆਦਿ ਇੰਦਰੀਓ ਦੁਆਰਾ ਬਾਹਰ ਨਿਕਸ ਕੇ ਘਟ ਅਧਿਕਾਰ ਨਹੀਂ ਬਈ ਸੀ, ਤਿਸ ਕਾਲ ਵਿਸ਼ੇ ਤੇ ਘਟ ਆਦਿਕ ਵਿਸ਼ੇ ਸਵਾਵ ਛਿੰਨ ਚੇਤਨ ਵਿਸ਼ੇ ਅਧਿਅਸਤ ਥੇ, ਠੀਕ ਹੈ ਜੀ, ਔਰ ਜਬੀ ਸੋ ਬਿਰਤੀ ਬਾਹਰ ਨਿਕਸ ਕੇ ਘਟ ਆਦਿ ਆਕਾਰ ਹੋਵੇ ਹੈ, ਤਬੀ ਤਾਂ ਬਿਰਤੀ ਵਿਸ਼ੇ ਤਾਂ ਬਿਰਤੀ ਵਿਸ਼ੇ ਰੂਪ ਉਪਾਧਿਓ ਕੀ ਏਕਤਾ ਏਕ ਦੇਸ਼ ਵਿਸ਼ੇ ਸਥਿਤੀ ਕਰਕੇ ਤਤ ਉਪਿਤ ਚੇਤਨ ਕਾ ਵੀ ਏਕਤਾ ਹੋਵੇ ਹੈ। ਲੱਗੀ ਸਮਝ? ਵੀ ਜਦੋਂ ਬਿਰਤੀ ਉਪਾਧੀਆਂ ਇੱਕਦਾਂ ਸਥਾਨ ਚ ਹੋ ਗਈਆਂ, ਘਟ ਜਿਹੜਾ ਉਹ ਚੇਤਨ ਹੈ ਉਹਦੀ ਉਪਾਧੀ ਕਿਹੜੀ ਹੋ ਗਈ? ਘਟ ਵਿਸ਼ੇ ਨੀ ਚੇਤਨ, ਘਟ ਇੱਧਰ ਜਿਹੜੀ ਅੰਤਾਕਰਨ ਉਪ ਚੇਤਨ ਇਹਦੀ ਉਪਾਧੀ, ਸਾਕਸ਼ੀ ਦੀ ਉਪਾਧੀ ਕਿਹੜੀ ਹੋ ਗਈ? ਹਾਂ ਹੋਈ, ਹਾਂ ਸਾਕਸ਼ੀ ਉਪ ਚੇਤਨ, ਘਟ ਉਪ ਚੇਤਨ ਜਦੋਂ ਇੱਕ ਦੇਸ਼ ਵਿੱਚ ਹੋਏ, ਉਪਾਧੀਆਂ ਦੋਨੋਂ ਇੱਕ ਦੇਸ਼ ਚ ਹੋ ਗਈਆਂ, ਇੱਕ ਦੇਸ਼ ਚ ਹੋ ਗਈਆਂ, ਤੇ ਫਿਰ ਚੇਤਨ ਦਾ ਗਿਆਨ ਹੋ ਜਾਏਗਾ, ਠੀਕ ਹੈ। ਤਤ ਉਪਿਤ ਚੇਤਨੋ ਕਾ ਵੀ ਚੇਤਨੋ ਕੀ ਵੀ ਏਕਤਾ ਹੋਵੇ ਹੈ, ਤਬੀ ਉਹਨਾਂ ਦੀ ਏਕਤਾ ਹੋਏਗੀ, ਅਰਥਾਤ ਘਟ ਘਟ ਆਦਿ ਅਵਛਿੰਨ ਚੇਤਨ ਤਥਾ ਬਿਰਤੀ ਅਵਛਿੰਨ ਚੇਤਨ ਤਥਾ ਅੰਤਾਕਰਨ ਵਿਸ਼ਿਸ਼ਟ ਪਰਮਾਤਾ ਚੇਤਨ ਤਥਾ ਅੰਤਾਕਰਨ ਉਪਿਤ ਸਾਕਸ਼ੀ ਚੇਤਨ ਇਨ ਸਰਵ ਕੀ ਤਾਂ ਕਾਲ ਵਿਸ਼ੇ ਏਕਤਾ ਹੋਵੇ ਹੈ। ਕਹਿੰਦਾ ਇਹਨਾਂ ਸਾਰਿਆਂ ਦੀ ਉਦੋਂ ਏਕਤਾ ਹੋਊਗੀ ਜਦੋਂ ਸਾਨੂੰ ਕਿਸੇ ਪਦਾਰਥ ਦਾ ਗਿਆਨ ਹੋ ਰਿਹਾ ਹੈ, ਤੇ ਆਪਾਂ ਪਦਾਰਥ ਦੇ ਗਿਆਨਾਂ ਵਿੱਚ ਰੁੱਝ ਜਾਂਦੇ ਹਾਂ, ਸਾਕਸ਼ੀ ਦੇ ਗਿਆਨ ਵਿੱਚ ਆਉਂਦੇ ਨਹੀਂ।
ਮਤਲਬ ਮੂਲ ਤੱਤ ਇਹਦਾ ਇਹੀ ਹੈ ਵੀ ਆਪਦੇ ਹੀ ਸਰੂਪ ਦਾ ਹੀ ਜਿਹੜਾ ਕੀ ਆ ਦੇਣਾ ਕਹਿੰਦੇ
ਬਸ ਉਹਦਾ ਹੀ ਗਿਆਨ ਸਰੂਪ ਤੇ ਆਤਮਾ ਹੀ ਹੈ, ਘੜਾ ਥੋੜੀ ਗਿਆਨ ਸਰੂਪ ਹੈ, ਇਹ ਸੰਸਾਰ ਜਿਹੜਾ ਗਿਆਨ ਸਰੂਪ ਨਹੀਂ ਹੈ, ਗਿਆਨ ਸਰੂਪ ਕਿਹੜਾ ਹੈ? ਤੇ ਫਿਰ ਉਹ ਘੜੇ ਦਾ ਗਿਆਨ ਕਿੱਥੋਂ ਆ ਗਿਆ? ਘੜੇ ਤੋਂ ਗਿਆਨ ਨੀ ਨਾ, ਸਾਕਸ਼ੀ ਨੇ ਨਹੀਂ ਕਰਾਇਆ, ਸਾਕਸ਼ੀ ਗਿਆਨ ਸਰੂਪ ਹੈ, ਸਾਕਸ਼ੀ ਦਾ ਹੀ ਗਿਆਨ ਹੋਇਆ,
ਜਿਵੇਂ ਆਪਣਾ ਸ਼ੀਸ਼ੇ ਦੇ ਵਿੱਚ ਮੁੱਖ ਨਹੀਂ ਹੈ, ਆਪਣਾ ਹੀ ਮੁੱਖ ਚੇਤਨ ਆਹੀ ਸ਼ੀਸ਼ੇ ਚ ਉਹਨੂੰ ਮਤਲਬ ਸਤੋ ਗੁਣੀ ਹੋਣ ਕਰਕੇ ਉਹੀ ਆਪਾਂ ਨੂੰ ਦੇਖ ਰਿਹਾ।
ਇਹ ਮੈਨੂੰ ਦੱਸੋ ਸ਼ੀਸ਼ਾ ਕਿੰਨਾ ਹੋਣਾ? ਏਡਾ ਏਡਾ ਲਾ ਲਓ, ਤੂੰ ਏਦਾਂ ਆਪ ਕਰ ਦਿੰਦੇ ਆ, ਪੂਰਾ ਬਾਥਰੂਮ ਦੀ ਫੋਟੋ ਲੈ ਲੇਗਾ, ਬਾਥਰੂਮ ਕਿੱਡਾ ਹੈ, ਆਹ ਕੁਟੀਆ ਦੀ ਵੀ ਲੈ ਲੇਗਾ, ਉਹ ਪਿੰਡ ਨੂੰ ਕਰੋਗੇ ਤੇ 10-15 ਘਰਾਂ ਦੀ ਵੀ ਲੈ ਲੂਗਾ, ਤੇ ਕਿਆ 10-15 ਘਰ ਉਹਦੇ ਵਿੱਚ ਵੜ ਗਏ? ਸ਼ੀਸ਼ਾ ਤਾਂ ਇੰਨਾ ਗਾ, ਤੇ ਮੰਨ ਲਓ ਆਪਾਂ ਏਦਾਂ ਕੀਤਾ ਸ਼ੀਸ਼ਾ ਏਦਾਂ ਗਾ, ਤੇ ਸਾਡਾ ਮੂੰਹ ਕਿੱਡਾ ਸ਼ੀਸ਼ੇ ਦੇ ਆਕਾਰ ਦਾ ਹੈਗਾ, ਉੱਤੋਂ ਬੜਾ ਹੈ, ਫਿਰ ਵੀ ਉਹ ਚ ਮੂੰਹ ਦਿਖਾਈ ਦੇ ਰਿਹਾ, ਤੇ ਹੈ ਹੋਇਆ ਕੀ? ਕਹਿੰਦਾ ਸ਼ੀਸ਼ੇ ਵਿੱਚ ਮੂੰਹ ਥੋੜੀ ਆ, ਸ਼ੀਸ਼ੇ ਵਿੱਚ ਮੂੰਹ ਨਹੀਂ ਹੈ, ਕੀ ਹੋਇਆ, ਸ਼ੀਸ਼ਾ ਇਤਨਾ ਸਵੱਛ ਹੈ ਜਦੋਂ ਅੰਤਕਰਨ ਕੀ ਬਿਰਤੀ ਨਿਕਲੀ ਉਹਨੂੰ ਵਿਸ਼ੇ ਕਰਨ ਵਾਸਤੇ ਦੇਖਣ ਵਾਸਤੇ, ਤੋ ਇਤਨਾ ਸਵੱਛ ਹੈ ਉਹਨੂੰ ਨਹੀਂ ਦੇਖਿਆ ਬਿਰਤੀ ਮੁੜ ਕੇ ਫਿਰ ਮੁੱਖ ਨੂੰ ਦੇਖ ਰਹੀ ਹੈ। ਸ਼ੀਸ਼ੇ ਚ ਮੁੱਖ ਥੋੜੀ ਹੈ, ਸ਼ੀਸ਼ੇ ਚ ਮੁੱਖ ਨਹੀਂ ਹੈ, ਸ਼ੀਸ਼ੇ ਮੁੱਖ ਕਿੱਥੋਂ ਆ ਗਿਆ? ਉਹ ਆਪਣੇ ਆਪ ਨੂੰ ਦੇਖ ਰਹੀ ਹੈ, ਐਸੇ ਹਾਲ ਉਹ ਆ, ਉਹ ਘੜਾ ਨਹੀਂ ਹੈ, ਉਹ ਆਪਣਾ ਹੀ ਸਾਕਸ਼ੀ ਹੈ, ਆਪਣਾ ਹੀ ਗਿਆਨ ਹੋ ਰਿਹਾ ਹੈ ਆਪਣੇ ਆਪ ਦਾ ਹੀ। ਆਪਾਂ ਘੜੇ ਵਿੱਚ ਵੇਖ ਜਾਂਦੇ ਹਾਂ, ਸ਼ੀਸ਼ਾ ਬੜਾ ਸਾਫ਼ ਹੈ, ਸ਼ੀਸ਼ਾ ਬੜਾ ਸੁੰਦਰ, ਆਪਾਂ ਸ਼ੀਸ਼ੇ ਦੀ ਪ੍ਰਸ਼ੰਸਾ ਕਰੀ ਜਾਂਦੇ। ਹੁਣ ਤੁਸੀਂ ਘਰ ਜਾ ਕੇ ਦੇਖ ਲਿਓ, ਧਿਆਨ ਨਾਲ ਜੀ ਦੇਖਿਓ, ਜੇ ਤੁਸੀਂ ਗੰਭੀਰਤਾ ਦੇ ਨਾਲ ਸ਼ੀਸ਼ੇ ਨੂੰ ਦੇਖੋਗੇ ਨਾ ਤਾਂ ਤੁਹਾਨੂੰ ਮੁੱਖ ਨਹੀਂ ਵਿੱਚ ਦਿਖਾਈ ਦੇਗਾ ਵੀ ਮੈਂ ਸ਼ੀਸ਼ੇ ਨੂੰ ਦੇਖਣਾ ਹੈ, ਮੁੱਖ ਨਹੀਂ ਦਿਖਾਈ ਦੇਗਾ ਕਰਿਓ ਤਾਂ ਜਾ ਕੇ। ਤੇ ਜੇ ਤੁਸੀਂ ਮੁੱਖ ਦੇਖੋਗੇ ਤਾਂ ਸ਼ੀਸ਼ਾ ਨਹੀਂ ਦਿਖਾਈ ਦੇਗਾ, ਚੀਜ਼ ਇੱਕੋ ਦਿਖਾਈ ਦੇਗੀ। ਜੇ ਤੁਸੀਂ ਬਿਲਕੁਲ ਨਜ਼ਰ ਗੱਢ ਕੇ ਵੀ ਮੈਂ ਸ਼ੀਸ਼ਾ ਨਹੀਂ ਦੇਖਣਾ, ਮੈਂ ਮੁੱਖ ਨਹੀਂ ਦੇਖਣਾ, ਸ਼ੀਸ਼ਾ ਦੇਖਣਾ, ਤਾਂ ਫਿਰ ਸ਼ੀਸ਼ਾ ਹੀ ਦਿਖਾਈ ਦੇਗਾ। ਦੇਖਣਾ ਕਰਕੇ ਅੱਜ ਹੈ ਨਾ, ਤਾਂ ਕਾਲ ਵਿਸ਼ੇ ਏਕਤਾ ਹੋਵੇ ਹੈ, ਇਸ ਕਾਲ ਵਿਸ਼ੇ ਤੇ ਘਟ ਆਦਿ ਇਹ ਕੀ ਹੈ ਤੇ ਆਗੇ ਘਟ ਕਾਕਾ ਹੈ ਕੀ, ਉਹ ਉਹਨੂੰ ਕੱਟੋ, ਘਟ ਆਦਿਕ ਚਾਹੀਏ, ਨਹੀਂ ਕੱਕਾ ਹੈ ਨਾ, ਕੰਨੇ ਦਾ ਤਾਂ ਐੜਾ ਬਣ ਗਿਆ, ਕੱਕਾ ਨੂੰ ਕੱਟਣਾ ਹੈ ਨਾ, ਕੱਕਾ ਵੱਧ ਆ ਗਿਆ ਨਾ, ਘਟਕ ਘਟ ਆਦਿ ਬਣੇਗਾ ਨਾ, ਤਾਂ ਹੀ ਘਟਕ ਆਦਿ ਥੋੜੀ ਬਣੇਗਾ, ਘਟ ਆਦਿ ਸਾਕਸ਼ੀ ਚੇਤਨ ਵਿਸ਼ੇ ਅਧਿਆਸਤ ਹੋਵੇ ਹੈ। ਫਿਰ ਉਦੋਂ ਕਿਹਦੇ ਵਿੱਚ ਅਧਿਆਸਤ ਹੋ ਗਏ, ਸਾਕਸ਼ੀ ਪਹਿਲਾਂ ਕਿਹ ਚ ਸੀ, ਸਵਾਵਸ਼ਨ ਚੇਤਨ ਵਿੱਚ, ਸਵਾਵਸ਼ਨ ਚੇਤਨ ਵਿੱਚ ਅਧਿਆਸਤ ਸੀ, ਫਿਰ ਜਦੋਂ ਉਹਦਾ ਗਿਆਨ ਹੋਇਆ ਅੰਤਕਰਨ ਕੀ ਬਿਰਤੀ ਉਹਦੇ ਨਾਲ ਮਿਲੀ ਤੇ ਕੀ ਹੋ ਗਏ, ਸਾਕਸ਼ੀ ਵਿੱਚ ਅਧਿਆਸਤ ਹੋ ਗਏ। ਔਰ ਅਧਿਆਸਤ ਵਸਤੂ ਕੀ ਅਧਿਸ਼ਠਾਨ ਤੇ ਭਿੰਨ ਸੱਤਾ ਹੋਤੀ ਨਹੀਂ, ਕਹਿੰਦਾ ਜਿਹੜੀ ਅਧਿਆਸਤ ਵਸਤੂ ਹੈ ਉਹਦੀ ਅਧਿਸ਼ਠਾਨ ਤੋਂ ਭਿੰਨ ਸੱਤਾ ਹੈ ਕੋਈ, ਜੈਸੇ ਰੱਜੂ ਹੈ, ਰੱਜੂ ਚ ਸਰਪ ਦਿਖਾਈ ਦੇ ਰਿਹਾ ਹੈ, ਸਰਪ ਕਿਆ ਹੋ ਗਿਆ ਅਧਿਆਸਤ, ਔਰ ਅਧਿਸ਼ਠਾਨ ਕੀ ਹੋ ਗਈ ਰੱਜੂ, ਤੇ ਸਰਪ ਦੀ ਰੱਜੂ ਤੋਂ ਬਗੈਰ ਕੋਈ ਸੱਤਾ ਹੈ, ਕਹਿੰਦਾ ਏਦਾਂ ਹੀ ਪਦਾਰਥਾਂ ਦਾ ਲਗਾ ਲਓ, ਜਦੋਂ ਪਦਾਰਥ ਸਵਾਵਸ਼ਿਨ ਚੇਤਨ ਵਿੱਚ ਅਧਿਆਸਤ ਹੈ, ਠੀਕ ਹੈ, ਤੇ ਜਦੋਂ ਅੰਤਕਰਨ ਕੀ ਬਿਰਤੀ ਨਿਕਲੀ ਉਹਨੂੰ ਵਿਸ਼ੇ ਕਰਨ ਵਾਸਤੇ ਦੇਖਣ ਵਾਸਤੇ, ਅੰਤਕਰਨ ਕੀ ਬਿਰਤੀ ਨਿਕਲੀ, ਅੰਤਕਰਨ ਸਾਕਸ਼ੀ ਚੇਤਨ ਔਰ ਪ੍ਰਮਾਣ ਚੇਤਨ ਔਰ ਪ੍ਰਮਾਤਾ ਚੇਤਨ ਔਰ ਵਿਸ਼ੇ ਚੇਤਨ, ਇਹ ਤਿੰਨ ਚਾਰੇ ਇੱਕ ਦੇਸ਼ ਚ ਉਪਾਧੀਆਂ ਹੋ ਗਈਆਂ। ਤੇ ਕੀ ਹੋਇਆ, ਉਹ ਜਿਹੜਾ ਸਵਾਵਸ਼ਿਨ ਚੇਤਨ ਅਧਿਆਸਤ ਸੀ ਉਹ ਕਿੱਥੇ ਆ ਗਿਆ, ਸਾਕਸ਼ੀ ਚ ਅਧਿਆਸਤ ਹੋ ਗਿਆ, ਤੇ ਅਧਿਆਸਤ ਵਸਤੂ ਕੀ ਸੱਤਾ ਹੈ, ਤੋ ਕਿਹਦਾ ਸਰੂਪ ਹੋਇਆ ਫਿਰ, ਉਹ ਅਧਿਸ਼ਠਾਨ ਸਰੂਪ, ਜੈਸੇ ਰੱਜੂ ਦੇ ਵਿੱਚ ਸਰਪ ਦਿਖਾਈ ਦਿੱਤਾ ਤੇ ਸਰਪ ਨਾਮ ਦੀ ਕੋਈ ਚੀਜ਼ ਨਹੀਂ ਸੀ, ਸਰਪ ਰੱਜੂ ਦੇ ਵਿੱਚ ਅਧਿਆਸਤ ਸੀ, ਠੀਕ ਹੈ, ਅਧਿਆਸਤ ਵਸਤੂ ਦੀ ਸੱਤਾ ਕਿਹਦੇ ਬਰਾਬਰ ਹੁੰਦੀ ਹੈ, ਅਧਿਸ਼ਠਾਨ ਦੇ, ਜਦੋਂ ਸਰਪ ਨਿਵਿਰਤ ਹੋਇਆ ਤਾਂ ਕੀ ਸੀ, ਰੱਸੀ ਰੂਪ ਸੀ। ਇਹੀ ਹਾਲ ਸੰਸਾਰ ਦੇ ਪਦਾਰਥਾਂ ਦਾ ਲਗਾ ਲੈਣਾ, ਤਾਂ ਹੀ ਮਿੱਥਿਆ, ਹੋਰ ਮਿੱਥਿਆ ਕਹਿਣ ਦਾ ਤਾਤਪੁਰ ਕੀ ਹੈ, ਆ ਮਿੱਥਿਆ ਖਾਲੀ ਕਹਿਣਾ ਨਹੀਂ, ਉਹਨੇ ਸਿੱਧ ਵੀ ਕਰਕੇ ਤਾਂ ਦੱਸ ਦਿੱਤਾ ਹੈ ਵੀ ਮਿੱਥਿਆ, ਉਹ ਗਿਆਨ ਕਿਹਦਾ ਹੋ ਰਿਹਾ, ਕੱਲ ਤੁਹਾਨੂੰ ਦੱਸਿਆ ਸੀ ਵੀ ਜਦੋਂ ਤੁਸੀਂ ਰੂਪ ਕਿੱਥੋਂ ਬਣੇ, ਅਗਨੀ ਤੋਂ ਬਣੇ, ਆਕਾਸ਼ ਦਾ ਰੂਪ ਨਹੀਂ ਹੈ ਕੋਈ, ਵਾਜੂ ਦਾ ਰੂਪ ਨਹੀਂ ਹੈ, ਦੋ ਪਦਾਰਥ ਨਿਰੂਪ ਹੈ, ਨਿਰੂਪ ਬਾਕੀ ਅਗਨੀ ਤੋਂ ਰੂਪ ਬਣੇ, ਠੀਕ ਹੈ, ਰੂਪ ਬਣੇ ਨਾ, ਆਕਾਰ ਨਹੀਂ ਰੂਪ ਅਲੱਗ, ਆਕਾਰ ਅਲੱਗ ਹੈ ਰੂਪ ਅਲੱਗ, ਹਾਂ ਮਤਲਬ ਉਹ ਅੱਖਾਂ ਦਾ ਵਿਸ਼ੇ ਬਣ ਗਏ, ਨੇਤਰ ਇੰਦਰੀ ਦਾ ਵਿਸ਼ੇ ਬਣ ਗਏ, ਤੇ ਜਦੋਂ ਨੇਤਰ ਇੰਦਰੀ ਕਿਹਦੇ ਹੈ, ਕਿੱਥੋਂ ਬਣੀ, ਸੂਰਜ ਤੋਂ, ਇਹਦਾ ਦੇਵਤਾ ਕਿਹੜਾ, ਸੂਰਜ, ਠੀਕ ਹੈ, ਸੂਰਜ ਸਹਾਇਕ ਹੋ ਗਿਆ, ਇਹ ਵੀ ਅਗਨੀ, ਸੂਰਜ ਵੀ ਅਗਨੀ ਔਰ ਜਿਹੜਾ ਪਦਾਰਥ ਅਸੀਂ ਦੇਖ ਰਹੇ ਉਹ ਵੀ ਅਗਨੀ, ਅਗਨੀ ਅਗਨੀ ਨੂੰ ਦੇਖ ਰਹੀ ਹੈ, ਏਦਾਂ ਹੀ ਚੇਤਨ ਚੇਤਨ ਨੂੰ ਦੇਖ ਰਿਹਾ ਹੈ, ਪਦਾਰਥਾਂ ਦੀ ਗੱਲ ਹੀ ਛੱਡ ਦੋ। ਠੀਕ ਹੈ, ਪੈਸੇ ਕਲਪਿਤ ਰਜਤ ਸਰਪ ਆਦਿ ਕਿਉਂਕਿ ਸ਼ੁਕਤੀ ਰੱਜੂ ਆਦਿ ਅਧਿਸ਼ਠਾਨ ਤੇ ਭਿੰਨ ਸੱਤਾ ਨਹੀਂ ਹੈ। ਜੈਸੇ ਕਲਪਿਤ ਸਰਪ ਔਰ ਰਜਤ, ਰਜਤ ਮੈਂ ਚਾਂਦੀ, ਜੈਸੇ ਕਲਪਿਤ ਸਰਪ ਹੈ, ਕਲਪਿਤ ਰਜਤ ਹੈ, ਉਹਦੀ ਕੀ ਹੈ, ਉਹਦੀ ਉਹਦੀ ਸੱਤਾ ਕਿਹੜੀ ਆ, ਸ਼ੁਕਤੀ ਔਰ ਰੱਜੂ, ਸ਼ੁਕਤੀ ਮੈਨੇ ਸਿੱਪੀ, ਰੱਜੂ ਮੈਨੇ ਰੱਸੀ, ਰੱਸੀ ਔਰ ਸ਼ੁਕਤੀ ਅਧਿਸ਼ਠਾਨ ਹੈ ਨਾ, ਉਸ ਤੋਂ ਬਿਨਾਂ ਉਹਨਾਂ ਦੀ ਸੱਤਾ ਕੋਈ ਨਹੀਂ। ਇਸ ਪ੍ਰਕਾਰ ਤਿੰਨ ਘੱਟ ਆਦਿ ਕੋ ਵਿਸ਼ੇ ਜੋ ਸਾਕਸ਼ੀ ਚੇਤਨ ਕੀ ਸੱਤਾ ਤੇ ਭਿੰਨ ਸੱਤਾ ਤੇ ਰਹਿਤਪਣਾ ਹੈ, ਦੇਖ ਲਓ, ਇਸ ਪ੍ਰਕਾਰ ਤਿੰਨ ਘੱਟ ਆਦਿ ਕੋ ਵਿਸ਼ੇ ਜੋ ਸਾਕਸ਼ੀ ਚੇਤਨ ਕੀ ਸੱਤਾ ਤੇ ਭਿੰਨ ਸੱਤਾਪਣਾ ਹੈ, ਜਾਂ ਹੀ ਤਿੰਨ ਘੱਟ ਆਦਿ ਕੋ ਕਾ ਸਾਕਸ਼ੀ ਚੇਤਨ ਕੇ ਸਾਥ ਤਦਾਤਮ ਹੈ, ਇਹੀ ਹੈ ਤਦਾਤਮ। ਠੀਕ ਹੈ, ਕੀ ਤਦਾਤਮ, ਉਹਨਾਂ ਦੀ ਭਿੰਨ ਸੱਤਾ ਹੈ ਹੀ ਨਹੀਂ, ਹੈ ਤੇ ਕਲਪਿਤ ਹੈ, ਔਰ ਜੈ ਸਾਕਸ਼ੀ ਚੇਤਨ ਕਾ ਤਦਾਤਮ ਹੀ ਤਿੰਨ ਘੱਟ ਆਦਿ ਕੋ ਵਿਸ਼ੇ ਅਪਰੋਕਸ਼ਪਣਾ ਹੈ, ਇਹੀ ਜਿਹੜਾ ਸਾਕਸ਼ੀ ਦਾ ਤਦਾਤਮ ਹੈ ਨਾ, ਇਹੀ ਘੱਟ ਆਦਿਓ ਵਿਸ਼ੇ ਅਪਰੋਕਸ਼ਪਣਾ। ਇਤੀ ਐਸੇ ਅਪਰੋਕਸ਼ ਅਰਥ ਕਾ ਪ੍ਰਤੀਪਾਦਕ ਵਾਕ ਅਪਰੋਕਸ਼ ਪਰਮਾ ਕਾ ਹੀ ਜਨਕ ਹੋਵੇ ਹੈ, ਐਸੇ ਅਪਰੋਕਸ਼ ਜਿਹੜਾ ਅਰਥ ਹੈ ਉਸਕਾ ਪ੍ਰਤੀਪਾਦਕ ਜੋ ਵਾਕ ਹੈ ਉਹ ਕਿਹੜਾ ਜਨਕ ਹੋਗਾ, ਅਪਰੋਕਸ਼ ਪਰਮਾ ਕਾ। ਜੈਸੇ ਦਸਮ ਤਮਸੀ, ਇਸ ਵਾਕ ਵਿਸ਼ੇ ਦਸਮ ਪੁਰਸ਼ ਤਵ ਪਦਾਰਥ ਤੇ ਭਿੰਨ ਅਭਿੰਨ ਹੋਣੇ ਤੇ, ਜਿਹੜਾ ਦਸਮ ਪੁਰਸ਼ ਹੈ ਕੀ ਹੈ, ਤਵ ਪਦਾਰਥ ਅਭਿੰਨ ਹੈ, ਠੀਕ ਹੈ ਨਾ, ਅਪਰੋਕਸ਼ ਹੀ ਹੈ, ਜਾਂ ਤੇ ਤਾਂ ਅਪਰੋਕਸ਼ ਅਰਥ ਕੀ ਪ੍ਰਤੀਪਾਦਕਤਾ ਕਰਕੇ ਤਾਂ ਵਾਕ ਤੇ ਸਰੋਤਾ ਪੁਰਸ਼ ਕੁ ਅਹਮ ਦਸਮਾ, ਜਾਂ ਪ੍ਰਕਾਰ ਕੀ ਅਪਰੋਕਸ਼ ਪਰਮਾ ਉਤਪੰਨ ਹੋਵੇ ਹੈ, ਤਾਂ ਵਾਕ ਤੇ ਐੜਾ ਕੱਟੋ ਵੀ ਪਰੋਕਸ਼ ਪਰਮਾ ਉਤਪੰਨ ਹੋਵੇ ਨਹੀਂ, ਵਾਕੇ ਤੇ ਕਿਹੜੀ ਪਰਮਾ ਉਤਪੰਨ ਹੋਏਗੀ, ਅਪਰੋਕਸ਼, ਹਾਂਜੀ, ਤਾਂ ਇਹ ਬਣੇਗੀ ਨਾ, ਵਾਕੇ ਤੇ ਪਰੋਕਸ਼ ਪਰਮਾ ਉਤਪੰਨ ਹੋਵੇ ਨਹੀਂ, ਕਿਹੜੀ ਹੋਏਗੀ, ਅਪਰੋਕਸ਼। ਸ਼ੰਕਾ ਗਾ ਮਾਨਿਆ ਸਵਰਗੋ ਅਸਤੀ, ਅਬ ਸ਼ੰਕਾਵਾਦੀ ਫਿਰ ਸ਼ੰਕਾ ਕਰ ਰਿਹਾ, ਕੀ ਕਹਿ ਰਿਹਾ, ਗਾ ਮਾਨਿਆ ਗਾਏ ਲਿਆਓ, ਸਵਰਗ ਹੈ, ਆਦਿਕ ਸਰਵ ਵਾਕਿਓ ਕਾ ਪਰੋਕਸ਼ ਪਰਮਾ ਕੇ ਉਤਪੰਨ ਕਰਨੇ ਕਾ ਹੀ ਸੁਭਾਵ ਹੋਵੇ ਹੈ, ਸੁਭਾਵ ਹੋ, ਹਾਹੇ ਨੂੰ ਉੜਾ ਬਣਾ ਦੋ, ਉਹ ਕੀ ਮਾਤਰਾ ਲਾ ਦੋ, ਹੋਵੇ ਹੈ, ਤਾਂ ਹੀ ਬਣੇਗਾ ਨਾ, ਹੋਵੇ ਹੈ, ਔਰ ਵਸਤੂ ਕਾ ਸੁਭਾਵ, ਔਰ ਵਸਤੂ ਕੇ ਸੁਭਾਵ ਕਾ ਅਨਥਾਪਣਾ ਹੋਤਾ ਨਹੀਂ, ਇਹ ਠੀਕ ਸੇ ਸਮਝ ਲੈਣਾ, ਕੀ ਕਹਿ ਰਿਹਾ, ਉਹ ਕਹਿ ਰਿਹਾ ਹੈ ਗਾ ਮਾਨਿਆ ਸਵਰਗੋ ਅਸਤੀ ਇਤਿਆਦਿਕ ਸਰਵ ਵਾਕਿਓ ਕਾ ਪਰੋਕਸ਼ ਪਰਮਾ ਕੇ ਉਤਪੰਨ ਕਰਨੇ ਕਾ ਹੀ ਸੁਭਾਵ ਹੋਵੇ ਹੈ, ਅੰਦਾ ਜਿਹੜੇ ਇਹ ਵਾਕ ਹੈ ਇਹਨਾਂ ਇਹਨਾਂ ਤੋਂ ਕਿਹੜਾ ਗਿਆਨ ਹੋਗਾ, ਪਰੋਕਸ਼, ਇਹਨਾਂ ਦਾ ਸੁਭਾਅ ਐਸਾ ਕੀ ਹੈ, ਪਰੋਕਸ਼ ਗਿਆਨ ਕਰਾਉਣਾ, ਠੀਕ ਹੈ, ਔਰ ਵਸਤੂ ਕੇ ਸੁਭਾਵ ਕਾ ਅਨਥਾਪਣਾ ਹੋਤਾ ਨਹੀਂ, ਉਹ ਜੈਸਾ ਵਸਤੂ ਦਾ ਸੁਭਾਵ ਹੋਗਾ ਐਸਾ ਹੀ ਉਹ ਕੰਮ ਕਰੇਗਾ, ਦੂਸਰਾ ਤਾਂ ਨਹੀਂ ਕਰੇਗਾ, ਹਾਂ ਅਨਥਾ ਮੈਨੂੰ ਦੂਸਰੇ ਪ੍ਰਕਾਰ ਦਾ ਨਹੀਂ ਹੋਏਗਾ, ਤੇ ਇਹ ਜਿਹੜੇ ਵਾਕ ਹੈ ਇਹਨਾਂ ਦਾ ਕਿਹੜਾ ਸੁਭਾਵ ਹੈ, ਪਰੋਕਸ਼ ਗਿਆਨ ਕਰਾਉਣਾ, ਠੀਕ ਹੈ, ਤੇ ਦੂਸਰਾ ਗਿਆਨ ਕਰਾ ਨਹੀਂ ਸਕਦੇ, ਅਪਰੋਕਸ਼ ਨਹੀਂ ਕਰਾ ਸਕਦੇ, ਉਹ ਉਹਨਾਂ ਦਾ ਸੁਭਾਅ ਨਹੀਂ ਹੈ, ਅਨਥਾ ਹੋ ਨਹੀਂ ਸਕਦਾ, ਠੀਕ ਹੈ, ਜਾਂ ਤੇ ਦਸਮ ਤਮਸੀ, ਇਸ ਵਾਕੇ ਤੇ ਵੀ ਦਸਮ ਪੁਰਸ਼ ਕੁ ਪ੍ਰਥਮ ਆਪਣਾ ਪਰੋਕਸ਼ ਗਿਆਨ ਹੀ ਉਤਪੰਨ ਹੋਵੇ ਹੈ, ਸ਼ੰਕਾਵਾਦੀ ਕਹਿ ਰਿਹਾ, ਠੀਕ ਹੈ, ਇਸ ਤੇ ਅਨੰਤਰ ਮਨ ਰੂਪ ਇੰਦਰੀ ਕਰਕੇ ਆਪਣੇ ਦਸਮ ਪਣੇ ਕਾ ਸਾਕਸ਼ਾਤਕਾਰ ਹੋਵੇ ਹੈ, ਕਾਹੇ ਤੇ ਜੋ ਜੋ ਪ੍ਰਤਕਸ਼ ਗਿਆਨ ਹੋਵੇ ਹੈ ਸੋ ਸੋ ਇੰਦਰੀਆਂ ਕਰਕੇ ਜਨ ਹੀ ਹੋਵੇ ਹੈ, ਜਾਂ ਤੇ ਆਤਮਾ ਕੇ ਪ੍ਰਤਕਸ਼ ਵਿਸ਼ੇ ਤਾਂ ਆਤਮ ਵ੍ਰਿੱਤੀ ਸੁਖ ਦੁੱਖ ਆਦਿ ਕੋ ਕੇ ਪ੍ਰਤਕਸ਼ ਵਿਸ਼ੇ ਵੀ ਸੋ ਇੰਦਰੀਏ ਰੂਪ ਕਰਨ ਕਰਕੇ ਜਨਤਵ ਅਵਸ਼ ਮਾਨਣਾ ਹੋਵੇਗਾ, ਕੀ ਕਹਿ ਰਿਹਾ ਹੈ, ਹਾਂਜੀ। नहीं लगी, फिर समझा देने। वो की कह रहा, पहला उन्हें की कहा सी, गा मान्या स्वर्गवस्ती, कहिंदा इह जिहड़े वाक्य है इन्हां दा सुभाव है परोक्ष ज्ञान करवाउणा, ठीक है। ते जे परोक्ष ज्ञान इन्हां दा सुभाव है, ते जे उह वस्तु दा सुभाव उस तों अन्यथा रूप च हो नहीं सकदी। उह जे उहदा सुभाव है कि परोक्ष ज्ञान करवाउणा, ते उह परोक्ष ही कराएगा, अपरोक्ष तो नहीं करा सकदा, ठीक है। ते फिर तुसीं की कह रहे हो, जिहड़ा दसवां पुरश है, फिर उन्हें कहा जब तुसीं कहा तां दसवां तमसी, दसवां तू है, तो फिर उन्हों कैसे अप्रोक्ष हो गया?
वो भी प्रोक्ष होया फिर।
जे उन्हों अप्रोक्ष होया तो फिर किदा मन रहा? आंदा मन रूप इंद्री दे नाल जदों कोने कहा दसवां तू है, ठीक है, आंदा ये वाक्य ने परोक्ष ज्ञान नहीं कराया। शंकावादी बोल रहा है ये वाक्य ने परोक्ष ज्ञान नहीं कराया, पर फिर मन रूप इंद्री दे नाल उन्हें सोचा दसवां मैं हूं, तो उन्हें दसवें का ज्ञान होया। ये मन नूं कारण मन रहा है प्रत्यक्ष विच, ठीक है ना। ये मन नूं कारण मन रहा है, जिहड़ा प्रत्यक्ष ज्ञान हुंदा है वो मन इंद्री करके हुंदा, ऐसे तो हो नहीं सकदा।
अगे लिखाइए ने, काहे तो जो प्रत्यक्ष ज्ञान होवे
है
तो इंद्रियां ते जल ही हो।
हाँ, ये इंद्रियां तो मान रहा भी आत्मा का ज्ञान भी इंद्री नाल होएगा, ठीक है ना। लगी समझ? चलो जिन्ना चिर समझ लगे नहीं आपां अगे चलना ही नहीं। काहे ते जो जो प्रत्यक्ष ज्ञान होवे है सो सो इंद्रिया करके जन होवे है। जेड़े भी प्रत्यक्ष ज्ञान होणगे संसार विच ते किहदे नाल होणगे? किसे इंद्री दे नाल ही होणगे प्रत्यक्ष। जां ते आत्मा के प्रत्यक्ष विषय ता आत्म वृत्ति सुख दुख आदि को के प्रत्यक्ष विषय भी सो इंद्री रूप करण करके जन्नत अवश्य मान्या होवेगा। अंदा आत्मा दे विषय भी जैसे संसार दे विषय तुसी देख रहे जे जितने ज्ञान प्रत्यक्ष होंगे है वो इंद्रिया करके ही होंगे है, ठीक है। ऐसे जो सुख दुख है और आत्म वृत्ति है एदा जो ज्ञान होगा ये भी किसी इंद्री करके ही होगा, है ना। फिर केड़ी इंद्री करके होगा? तहा बाह्य चक्षु आदि के इंद्रियों को तो ता आंतर प्रत्यक्ष के उत्पन्न करने की समर्थ है नहीं। आप ही बोल रहे हो, अंदा इंद्रिया करके होगा आत्मा का प्रत्यक्ष, तो जड़िया बाहरी इंद्रिया है उन्हां दे करके तो हो नहीं सकता, ठीक है। परिशेष से फिर आखिर दी बाकी की मनना पड़ेगा? ता मन को ही अनमे विचरेक करके ता प्रत्यक्ष ज्ञान की करणता माननी होगी। फिर अनमे विचरेक करके मनना पड़ेगा, बाहरली इंद्रिया तो कर नहीं सकदियां, तो फिर अंदरली जड़ी इंद्री केड़ी मन उही करेगी, ठीक है। जो कदाचित ता प्रत्यक्ष विषय मन को करण नहीं मानोगे तो अहम सुखी अहम दुखी इस प्रकार के सुख दुख आदिकों के प्रत्यक्ष ज्ञान विषय अप्रमाणता ही प्राप्त होवेगा। जाते दसम पुरुष को मन करके ही अपने दसम पणे का साक्षात्कार होवे है। ये मन करके सिद्ध कर रहे हैं, वाक्य तो नहीं हो रहा,
दुख भी मन करके हो रहे
हैं। हाँ, वाक्य तो नहीं हो रहे, दसवां तुमसी दसवां तू है, आंदा ये तो इत्ते की होया, ये वाक्य सुन लिया उन्हें, ये वाक्य ने केड़ा ज्ञान कराया परोक्ष, शंकावादी बोल रहा। तो फिर वो मन इंद्री जड़ी है उन्हें कराया दसवां मैं हूं, ठीक है। अब इन कटेगा समाधान, शंकावादी ने अपना प्रश्न रख दिता, अब ये समाधान कर रहा। सुख दुख आदिकों के साक्षात्कार का करण रूप करके जो मन विषय इंद्री पना सिद्ध होवे तो ता दसम पुरुष के साक्षात्कार विषय ता मन को करणता संभव है। अंदा जे सुख दुख तुसी क्या वा कि तू क्या भी सुख दुख दा जैसे ज्ञान हुंदा ऐसे आत्मा दा भी ज्ञान हो जाएगा मन करके। अंदा पहला ये मैनू ये दस सुख दुख आदि की जेड़ा साक्षात्कार हो रहा उन्होंने मन कारण बन ही नहीं रहा, जो उन्होंने नहीं बन रहा तो आत्मा का कैसे बन जाएगा, कैसे नहीं बन रहा? अब सिद्ध करेगा समाधान। सुख दुख आदिकों के साक्षात्कार का करण रूप करके जो मन विषय इंद्रियपना सिद्ध होवे तो दसम पुरुष के साक्षात्कार विषय ता मन को करणता संभव है, परंतु ता मन विषय सो इंद्रियपना ही संभवता नहीं। अंदा मन तो इंद्री नहीं है, मन
इंद्री नहीं,
क्यों नहीं इंद्री? इहदा काम की है? रूप देखना नेत्र का काम की है? रूप देखना ठीक है, ते कन दा काम की है शब्द सुनना, एदा काम की है सुगंधी दुर्गंधी ग्रहण करनी, एदा काम की है रस लेना ठीक है, त्वक दा काम की है स्पर्श कोमल कठ कठन कठोर स्पर्श ग्रहण करना, बाकी जिहड़ियां पंज कर्म इंद्रियां ओह ते ज्ञान कर नहीं सकदियां, ओह ते कर्म दे साधन हो गए, ये हो गए ज्ञान दे साधन। ते मन किहड़ी नाल लगा फिर, मन तो कोई इंद्री हुई है
नहीं,
तो ठीक ही है मन इंद्री पना नहीं। जैसे आप नेत्र दे नाल घड़े का ज्ञान किया ठीक है, अंधेरा सी तो घड़े का ज्ञान हो जाएगा, तो पर सूरज है तो सूरज के फिर जे सूरज नहीं कारण मान लिए भी सूरज होएगा तो ज्ञान होगा तो नहीं होगा, तो फिर आंदा नहीं सूरज नहीं, सूरज सहायक है, सूरज सहायक है कारण नहीं है, इंद्री नहीं है कोई ओदे नाल ज्ञान हो गया। ऐसे मन भी जेड़ा है सारिया इंद्रिया के प्रति सहायक है, अख दे नाल तुसी बैठे जे बाहर बंदा निकल के गया तुहानू कोई आके पुछे ओ फलाना ऐ नू निकल गया सी देखिया तू, ताडी नजर भी उत्ते पई होएगी, ते जे मन इंद्री ओदे नाल नहीं ना अख दे नाल तो कम नहीं करेगी।
मन सहायक
हाँ, ते फिर मन की होया सहायक किहदे नाल, सारिया इंद्रिया दे नाल, ते फिर इंद्री पना कहां आ गया उच्च। जैसे सूरज विच इंद्री पना नहीं है, ऐसे मन विच भी इंद्री पना नहीं है, शब्द सुन रहे जे बड़ा सुंदर चल रहा शब्द ठीक है, मन चल गया घर जा खेतां च तो भाई तो शब्द चल ही रहा है, कीर्तन हो रहा है पर शब्द समझ नहीं लगेगा, वो तो दूर दिया गल्लां, इत्थे आओ तुसीं इत्थे जो पढ़ते हो सुन दे जे ठीक से मन इत्थे आ ते समझ आएगा, जे मन कितें चल गया रोटी बस्ता फिर नहीं समझ आएगा,
फिर मन हेड हो गया
ते मन की होया मरन, मन जेड़ा सारिया इंद्रियां दे प्रति सहायक कारण है, करण नहीं है,
सहायक कारण है
हाँ, करण नहीं है वो। जैसे सूरज है वो नित के दर्शन दे विच सहायक है, करण नहीं है, ऐसे ही है ठीक है ना। परंतु ता मन विषय सो इंद्रिय पना ही संभवता नहीं, जह वार्ता पूर्व प्रत्यक्ष के निरूपण विषय कथन कर आए हैं, और सुख दुख आदिकों के ज्ञान ते नित्य साक्षी रूप होने ते किसी भी करण करके जन नहीं है। अंदा जिहड़ा सुख दुख का ज्ञान है ना वो साक्षी भाषा है, उन्होंने साक्षी प्रकाश रहा है, वो किसी इंद्रिय दे नाल नहीं हो रहा। हुण तुसी दसो मैं सुखी हूं केड़ी इंद्री नाल ज्ञान होया, किसे नाम ही नहीं बई ना, मन ना किसे होया, मन तो सहायक है, मन तो सहायक है, मन दे नाल नहीं होया वो साक्षी प्रकाश रहा ठीक है ना। और सुख दुख आदिकों का ज्ञान तो नित्य साक्षी रूप होने से किसी भी करण करके जन नहीं है, जाते ता सुख आदि का ज्ञान का करण रूप करके ता मन को इंद्रीपना संभवता नहीं ठीक है। अब शंकावति फिर बोलिया, सुख दुख आदिकों के ज्ञान को जो नित्य साक्षी रूप मानोगे, जो साक्षी भाषा है तो साक्षी रूप मानोगे, तो ता नित्य साक्षी रूप ज्ञान की कहानी की करो इन ज्ञान की उत्पत्ति तथा विनाश संभव नहीं। अंदा तुसी ये दसो, तुसी कह रहे हो वो साक्षी रूप है, वो सुख दुख जो है ठीक है, ते सुख नष्ट हो गया ते साक्षी नष्ट हो जाएगा, हाँ जे दुख नष्ट हो गया तो फिर की होया साक्षी नष्ट हो गया, साक्षी रूप तुसी कह रहे जे ते सुख दुख जो है ये साक्षी रूप है, ते जो सुख दुख साक्षी रूप है ते जदों सुख नष्ट हो गया ते साक्षी नष्ट हो गया, दुख नष्ट हो गया तो साक्षी नष्ट हो गया, ये ऐसे कैसे बनेगा ठीक है। ये उसने जानते मेरे को अभी सुख का ज्ञान उत्पन्न भया है और दुख का ज्ञान नष्ट भया है ठीक है, इस लोगों के अनुभव का विरोध होवेगा, तथा इस पुरुष को कालांतर विषय तिन सुख दुख आदिकों की स्मृति भी नहीं होगी, जिस कारण ते अनुभव के ध्वंस जन्य संस्कार ते ही सो स्मृति हो गए हैं। स्मृति कदों होगी? स्मृति माने याद। हुण तुसी के बचपन च तुहानू को कष्ट आया होवे, जां बचपन च तुसी कोई बहुत सुख लिया होवे, हुण उहदी याद आ जावे ते हुण सुख दुख सामने तो नहीं है, उहदे जिहड़े सुख दुख तो नष्ट हो गए, पर उह सुख दुख की छड गए? एक संस्कार छड गए बुद्धि च, वो बुद्धि च एक संस्कार छड गए, वो संस्कार छड गए तो जदों मौका आएगा उन्होंने संस्कार उत्पन्न करने वाला कोई तो फिर याद आ जाएगी, हाँ 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 उन्होंने जमाने की लै गल करना तो पूछना को इन्ना आनंद सी, जहां उन्होंने जमाने च बहुत दुख कट्टे बचपन दे विच पूछना तू है आड़े आड़े टिब्बे होंदे सी मर जाना हलवा होंदे ऐसा कर नहीं देंदे हुण तो हालत नहीं आ रहे ना तो फिर कदों हो गया वो पहला जिहड़ा संस्कार सी उहदे विच बुद्धि च पिया सी वो संस्कार उत्पन्न हो गया इन्हू की कहिंदे आ स्मृति। ठीक है अब समाधान सुन लो तो किदां होया अनुभव के ध्वंस जन संस्कार अनुभव जिहड़ा होया सी उहदे ध्वंस हो गया नष्ट हो गया ध्वंस मैंने खत्म हो गया तो फिर उहदे संस्कार बच की बचे उन्होंने संस्कारां ने जादवाती तो उन्हू कहिंदे स्मृति। समाधान ता साक्षी चेतन के उत्पत्ति विनाश के अभाव हुए भी अंधा तू साक्षी नु क्या कह रहा सुख नष्ट हो गया तो साक्षी नष्ट हो गया दुख नष्ट हो गया तो साक्षी नष्ट हो गया जा सुख उत्पन्न हो गया तो साक्षी उत्पन्न हो गया इदा तू कह रहा अंधा ऐसे नहीं हो सकता की होया फिर जिस ता साक्षी चेतन के उत्पत्ति विनाश के अभाव हुए भी अंदा साक्षी चेतन का ना उत्पत्ति हुंदी है ना नाश हुंदा ता साक्षी चेतन के विषय जो सुख दुख आदि के हैं तीनों की तीनों का उत्पत्ति विनाश होवे हैं अंदा सुख दुख का उत्पत्ति होएगी सुख दुख का विनाश होएगा साक्षी का थोड़ी हो जाएगा। ठीक है साक्षी उन्हें प्रकाश लिया है ता करके ता साक्षी रूप अनुभव विषय भी सो उत्पत्ति विनाश वार संभव है साक्षी की उत्पत्ति ता कहते हैं साक्षी उत्पन्न हो गया साक्षी नष्ट हो गया विवाह हो सकता है पर साक्षी ना उत्पन्न होता है ना नष्ट होता है। बस करें क्यों पता जी चलो फिर तथा समझ आ रहा है ना चलो फिर तो ठीक है तथा संस्कारों की उत्पत्ति करके कालांतर विषय तिन सुख दुख आदिकों की स्मृति भी संभव है इसे करके की कह रहा है तथा संस्कारों की उत्पत्ति करके जेड़ा सुख दुख सी वो तो नष्ट हो गए जो संस्कार छड गए अपने तो संस्कारों की जब उत्पत्ति हुई कालांतर विषय किसी काल विच तो तिन सुख दुख आदिकों की स्मृति भी संभव है उदो स्मृति हो जाएगी फिर उन्होंने जाते सुख दुख आदिकों के ज्ञान विषय ता मन को करण रूपता संभवती नहीं मन करणता नहीं ठीक है इस प्रकार आत्मा के साक्षात्कार विषय भी ता मन को करणता संभवती नहीं कहे थे सुरती ने शुद्ध आत्मा को तो मन वाणी का अभिषेक कहा है जेड़ा सुरती है वो की कह रही है शुद्ध जेड़ा शुद्ध जिड़ी आत्मा शुद्ध आत्मा जो है मैंने निर्लेप आत्मा मन उन विषय नहीं कर सकता ठीक है ना जाते शुद्ध आत्मा के साक्षात्कार विषय ता मन को करणता संभवती नहीं जैसे सुपादिक आत्मा के साक्षात्कार विषय भी ता मन को करणता संभवती नहीं सुपादिक नु नहीं कर सकता मन शुद्ध नु नहीं कर सकता अंतकरण विशिष्ट नु नहीं कर सकता अंतकरण विशिष्ट उपाधि वाला जिस कारण से देखो कामा संकल्प विचिकित्सा अंदर मन किनू समझदे तुसी मन किनू समझदे आया सी ना पहला काम संकल्प विचिकित्सा धृति अधृति लज्जा हरी ब्री ध्री कितने पन्ने दे 74 पन्ने दे पिछे देखो तानू पता लग जाएगा 74 ਪੰਨੇ ਦੇ ਉੱਪਰਲੀ ਲਾਈਨ ਦੇਖ ਲੈਣਾ। ਉਸੇ ਪ੍ਰਸ਼ੇਦ ਵਿੱਚ ਇਸੇ ਪ੍ਰਸ਼ੇਦ ਪ੍ਰਸ਼ੇਦ ਹਾਂ ਇਹ ਹੈ ਨਾ
ਮਨ ਦੇ ਸਰੂਪ ਦੀ
ਵਿਆਖਿਆ, ਇਹ ਮਨ ਦੀ ਵਿਆਖਿਆ ਸੀ। ਕਹਿੰਦਾ ਮਨ ਇਹ ਕੰਮ ਕਰਦਾ ਹੈ, ਮਨ ਗਿਆਨ ਨਹੀਂ ਕਰਦਾ,
ਸਹਾਇਕ
ਹੈ
ਵਿਰਤੀ ਜਾਂਦਾ
ਸਹਾਇਕ। ਜੈਸੇ ਸੂਰਜ ਹੈ ਵਿਸ਼ੇ ਦੇ ਦਰਸ਼ਨ ਵਿੱਚ ਸੂਰਜ ਸਹਾਇਕ ਹੈ, ਐਸੇ ਮਨ ਸਹਾਇਕ ਹੈ
ਮਨ ਕੋ ਮਨ ਦੇ ਸਰੂਪ ਦੀ ਵਿਆਖਿਆ ਹੈ।
ਹਾਂ ਅੱਗੇ ਪਿੱਛੇ ਪੂਰਾ ਪਤਾ ਹੋਣਾ ਚਾਹੀਦਾ ਕਿਸੇ ਪੰਗਤੀ ਹੈ। ਠੀਕ ਹੈ ਨਾ, ਇਹ ਕਿਹੜੇ ਕਾਮ ਸੰਕਲਪ ਵਿਚਿਕਿਤਸਾ ਆਦਿਕ ਸੁਰਤੀ ਨੇ ਤਾਂ ਮਨ ਨੂੰ ਬਿਰਤੀ ਗਿਆਨ ਕਾ ਉਪਾਦਾਨ ਕਾਰਨ ਕਿਹਾ ਹੈ। ਇਹ ਬਿਰਤੀ ਗਿਆਨ ਕਾ ਕੀ ਹੈ? ਹਾਂ ਬਿਰਤੀ ਗਿਆਨ ਕਾ ਕੀ ਕਿਹਾ ਹੈ? ਉਪਾਦਾਨ ਕਾਰਨ। ਤੇ ਜਿਹੜਾ ਜਿਹੜਾ ਪਦਾਰਥ ਉਪਾਦਾਨ ਕਾਰਨ ਹੋਏਗਾ ਉਹ ਕਰਨ ਕੈਸੇ ਬਣ ਜਾਏਗਾ? ਉਹ ਘੜੇ ਦੀ ਘੜੇ ਚ ਮਿੱਟੀ ਕੀ ਹੈ? ਮਿੱਟੀ ਕੀ ਹੈ ਘੜੇ ਦਾ ਉਪਾਦਾਨ ਕਾਰਨ? ਤੇ ਕਰਨ ਕੈਸੇ ਬਣ ਜਾਏਗੀ? ਕਰਨ ਤਾਂ ਦੂਸਰਾ ਹੀ ਬਣੇਗਾ, ਘੁਮਿਆਰ ਹੀ ਬਣੇਗਾ। ਜਦੋਂ ਮਿੱਟੀ ਉਪਾਦਾਨ ਕਾਰਨ ਹੈ ਘੜੇ ਦੀ, ਤੇ ਘੜੇ ਦਾ ਕਰਨ ਤੋਂ ਕੈਸੇ ਬਣੇਗਾ? ਜਿਹੜਾ ਮਨ ਹੈ ਸਾਰੀਆਂ ਬਿਰਤੀਆਂ ਦੇ ਪ੍ਰਤੀ ਕੀ ਹੈ? ਉਪਾਦਾਨ ਕਾਰਨ। ਤੇ ਕਰਨ ਕੈਸੇ ਬਣੇਗਾ? ਠੀਕ ਹੈ ਚਲੋ। ਔਰ ਉਪਾਦਾਨ ਕਾਰਨ ਕੋ ਤਿਸ ਕਾਰਿਯ ਕੇ ਪ੍ਰਤੀ ਕਰਨ ਰੂਪਤਾ ਹੋਤੀ ਨਹੀਂ, ਠੀਕ ਹੈ, ਕਿੰਤੂ ਨਿਮਿੱਤ ਕਾਰਨ ਕੋ ਹੀ ਕਰਨ ਰੂਪਤਾ ਹੋਵੇ ਹੈ। ਜੈਸੇ ਘਟ ਕੇ ਪ੍ਰਤੀ ਉਪਾਦਾਨ ਕਾਰਨ ਰੂਪ ਮ੍ਰਿਤਿਕਾ ਕੋ ਕਰਨ ਰੂਪਤਾ ਨਹੀਂ ਹੈ। ਜੈਸੇ ਘਟ ਕੇ ਪ੍ਰਤੀ ਮਿੱਟੀ ਕੀ ਹੈ? ਉਪਾਦਾਨ ਕਾਰਨ। ਤੇ ਉਹ ਕਰਨ ਥੋੜੀ ਬਣ ਜਾਏਗੀ? ਹਾਂ ਕਰਨ ਹੈ, ਉਹ ਕਾਰਨ ਬਣਾਉਣ ਨੂੰ, ਠੀਕ ਹੈ। ਨਿਮਿੱਤ ਕਾਰਨ ਰੂਪ ਦੰਡ ਆਦਿ ਕੋ ਹੀ ਕਰਨ ਰੂਪਤਾ ਹੈ। ਤੈਸੇ ਬ੍ਰਿਤੀ ਗਿਆਨ ਕੇ ਪ੍ਰਤੀ ਉਪਾਦਾਨ ਕਾਰਨ ਰੂਪ ਮਨ ਕੋ ਤਾਂ ਬ੍ਰਿਤੀ ਗਿਆਨ ਕੇ ਪ੍ਰਤੀ ਕਰਨ ਰੂਪਤਾ ਸੰਭਵਤੀ ਨਹੀਂ। ਕਿੰਬਾ ਜੈਸੇ ਚਕਸ਼ੂ ਗਿਆਨ ਕੀ ਉਤਪਤੀ ਵਿਸ਼ੇ ਸੂਰਜ ਆਦਿ ਕੋ ਕਾ ਆਲੋਕ, ਆਲੋਕ ਮਣੇ ਪ੍ਰਕਾਸ਼, ਸੂਰਜ ਆਦਿ ਕੋ ਕਾ ਆਲੋਕ ਚਕਸ਼ੂ ਇੰਦਰੀ ਕਾ ਸਹਿਕਾਰੀ ਹੋਵੇ ਹੈ। ਤੈਸੇ ਸੋ ਮਨ ਵੀ ਸ਼ਬਦ ਆਦਿਕ ਪਰਮਾਣੂ ਕਾ ਸਹਿਕਾਰੀ ਹੋਵੇ ਹੈ। ਐਸੇ ਮਨ ਵੀ ਜੈਸੇ ਸੂਰਜ, ਕੋਈ ਪਦਾਰਥ ਦੇਖਣਾ ਹੈ ਤੇ ਪ੍ਰਕਾਸ਼ ਚਾਹੀਦਾ ਹੈ ਤਾਂ ਹੀ ਤ੍ਰਿਪੁਟੀ ਬਣੇਗੀ। ਤੇ ਜੈਸੇ ਉਹ ਸਹਿਕਾਰੀ ਕਾਰਨ ਹੈ ਸੂਰਜ, ਐਸੇ ਮਨ ਵੀ ਸਾਰੀਆਂ ਬਿਰਤੀਆਂ ਦੇ ਪ੍ਰਤੀ ਕਿਹਾ ਹੈ ਸਹਿਕਾਰੀ ਕਾਰਨ ਹੈ।
ਬਹੁਤ ਵਧੀਆ ਹੈ ਜੀ, ਪ੍ਰਮਾਣਿਕ ਦਾ ਵੀ
ਹਾਂਜੀ
ਮਨ ਹੈ, ਇਹ ਬਿਰਤੀ ਗਿਆਨ ਦਾ ਉਪਾਦਾਨ ਕਾਰਨ।
ਹਾਂ ਤੇ ਬਿਰਤੀ ਗਿਆਨ ਜਿਹੜਾ ਉਪਾਦਾਨ ਕਾਰਨ ਬਣੂਗੀ ਬਸਤੀ, ਉਹ ਨਿਮਿੱਤ ਕਾਰਨ ਕੈਸੇ ਬਣ ਜਾਏਗੀ?
ਬਿਰਤੀ ਜੋ ਵੀ ਮਤਲਬ ਬਿਰਤੀ ਜਿੱਥੇ ਵੀ ਕੰਮ ਕਰੂ ਮਨ ਉਹਦਾ ਸਹਾਇਕ
ਸਹਾਇਕ ਹੋਊਗਾ। ਤੇ ਸਿਆਪਾ ਕਿਹਦਾ ਹੋਇਆ ਫਿਰ? ਮਨ ਦਾ ਹੀ ਹੋਇਆ, ਸਿਆਪੇ ਤੇ ਹੀ ਖੜੇ ਕਰ ਰਿਹਾ,
ਬਸ ਚੋਕ ਲਾ ਕੇ ਖੜਾ ਕਰਦਾ
ਬਸ।
ਚਲ ਠੀਕ ਹੈ ਜੀ, ਬਿਰਤੀ ਨੂੰ ਭਜਾਉਣਾ ਉਹੀ ਹੈ
ਬਸ।
ਹਾਂ ਇੱਥੇ ਆ ਗਈ ਗੱਲ,
ਠੀਕ ਹੈ ਨਾ।
ਜਾਂ
ਤੇ ਜੈਸੇ ਤਾਂ ਅਲੋਕ ਕੋ ਪ੍ਰਿਥਕ ਪ੍ਰਮਾਣਤਾ ਨਹੀਂ ਹੈ। ਅਲੋਕ ਮਣੇ ਪ੍ਰਕਾਸ਼ ਨੂੰ, ਜੈਸੇ ਤਾਂ ਤੇ ਜਾਂ ਤੇ ਤਾਂ ਅਲੋਕ ਨੂੰ ਪ੍ਰਿਥਕ ਪ੍ਰਮਾਣਤਾ ਨਹੀਂ ਹੈ, ਤੈਸੇ ਮਨ ਕੋ ਵੀ ਪ੍ਰਿਥਕ ਪ੍ਰਮਾਣਤਾ ਸੰਭਵਤੀ ਨਹੀਂ। ਕਿੰਬਾ ਜੈਸੇ ਚਕਸ਼ੂ ਆਦਿ ਇੰਦਰੀਓ ਕੇ ਰੂਪ ਆਦਿਕ ਅਸਧਾਰਨ ਵਿਸ਼ੇ ਹੋਵੇ ਹੈ। ਅਬ ਔਰ ਸੁਣ ਲਓ, ਔਰ ਇੱਕ ਬੜੇ ਸੁੰਦਰ ਦ੍ਰਿਸ਼ਟਾਂਤ ਦੇ ਰਿਹਾ। ਆਂਦਾ ਜੈਸੇ ਚਕਸ਼ੂ ਆਦਿ ਇੰਦਰੀਓ ਕੇ ਰੂਪ ਆਦਿਕ ਅਸਧਾਰਨ ਵਿਸ਼ੇ ਹੋਵੇ ਹੈ, ਤੈਸੇ ਮਨ ਕਾ ਕੋਈ ਅਸਧਾਰਨ ਵਿਸ਼ਾ ਹੈ ਨਹੀਂ। ਜੈਸੇ ਰੂਪ ਦੇਖੋਗੇ ਕਿਹਦੇ ਨਾਲ ਦੇਖੋਗੇ? ਅੱਖਾਂ ਨਾਲ ਹੀ ਦੇਖੋਗੇ, ਕੰਨਾਂ ਨਾਲ ਨਹੀਂ ਦੇਖ ਸਕਦੇ। ਤੇ ਜੇ ਸ਼ਬਦ ਸੁਣੋਗੇ ਤਾਂ ਕਿੰਨਾ ਨਾਲ ਸੁਣੋਗੇ? ਕੰਨਾਂ ਨਾਲ ਹੀ ਸੁਣੋਗੇ। ਗੰਧ ਦਾ ਗ੍ਰਹਿਣ ਕਰੋਗੇ ਸੁਗੰਧੀ ਦੁਰਗੰਧੀ ਦਾ ਨੱਕ ਦੇ ਨਾਲ ਹੀ ਕਰੋਗੇ ਹੋਰ ਨਾਲ ਹੀ, ਤੇ ਮਨ ਹੈ ਕੋਈ ਐਸਾ? ਮਨ ਦਾ ਕੋਈ ਆਪਣਾ ਵਿਸ਼ਾ ਹੈ? ਤੇ ਮਨ ਫਿਰ ਇੰਦਰੀ ਕਹਾਂ ਹੋਈ? ਫਿਰ ਮਨ ਫਿਰ ਕੀ ਹੋ ਗਿਆ? ਸਾਰਿਆਂ ਦੇ ਪ੍ਰਤੀ ਸਹਾਇਕ ਹੋ ਗਿਆ, ਜੈਸੇ ਸੂਰਜ ਦਾ ਆਲੋਕ ਜਿਹੜਾ ਹੈ ਉਹ ਸਾਰਿਆਂ ਵਿਸ਼ਿਆਂ ਦੇ ਪ੍ਰਤੀ ਸਹਿਕਾਰੀ ਕਾਰਨ ਹੈ, ਐਸੇ ਮਨ ਵੀ ਸਾਰੀਆਂ ਵਿਸ਼ਿਆਂ ਦੇ ਪ੍ਰਤੀ, ਇੰਦਰੀਆਂ ਦੇ ਪ੍ਰਤੀ, ਬ੍ਰਿਤੀਆਂ ਦੇ ਪ੍ਰਤੀ ਕਿਆ ਹੋ ਗਿਆ? ਸਹਿਕਾਰੀ ਕਾਰਨ। ਬਸ ਕਰੋ ਵੀ, ਇਤਨਾ ਹੀ ਬਹੁਤ।
ਬਹੁਤ ਵਧੀਆ ਪ੍ਰਮਾਣ ਹੈ ਮਨ ਦਾ।